ਸੋ ਜਿਨ੍ਹਾਂ ਦੇ ਅੰਕ ਹਿਰਦੇ ਦੇ ਅੰਦਰ ਹਰੀ ਦੇ ਗੁਣ ਸਮਾ ਜਾਂਦੇ ਨੇ, ਭਾਵ ਹਰੀ ਵਰਗੇ ਹੀ ਬਣ ਜਾਂਦੇ ਨੇ, ਕਹਿੰਦੇ ਮੱਗਰ ਦਾ ਮਹੀਨਾ ਉਹਨਾਂ ਜੀਵ ਰੂਪ ਇਸਤਰੀਆਂ ਲਈ ਬਹੁਤ ਹੀ ਭਲਾ ਹੈ ਜਿਹੜੇ ਵਾਹਿਗੁਰੂ ਦੀ ਗੋਦ ਵਿੱਚ ਸਮਾ ਗਏ ਨੇ ਸ਼ੁਭ ਗੁਣਾਂ ਕਰਕੇ। ਆਪਾਂ ਉਹਦੇ ਵਿੱਚ ਸਮਾਉਂਦੇ ਕਿਉਂ ਨਹੀਂ, ਆਪਾਂ ਉਹਦੇ ਵਿੱਚ ਲੀਨ ਕਿਉਂ ਨਹੀਂ ਹੁੰਦੇ? ਬਸ ਇਸੇ ਕਰਕੇ ਨਹੀਂ ਹੁੰਦੇ, ਕਿਉਂ? ਕਿਉਂਕਿ ਆਪਣੇ ਅੰਦਰ ਔਗਣ ਨੇ, ਔਗਣ ਜਦ ਤੱਕ ਦੂਰ ਨਹੀਂ ਹੁੰਦੇ ਵਾਹਿਗੁਰੂ ਹਿਰਦੇ ਚ ਸਮਾਉਂਦੇ ਨਹੀਂ। ਮਹਾਰਾਜ ਕਹਿੰਦੇ ਇਸ ਕਰਕੇ ਔਗਣ ਦੂਰ ਕਰੋ ਤੇ ਗੁਣਾਂ ਨੂੰ ਗਾਇਨ ਕਰੋ, ਗੁਣਾਂ ਨੂੰ ਆਪਣੇ ਅੰਦਰ ਸ਼ੁਭ ਗੁਣਾਂ ਨੂੰ ਪ੍ਰਗਟ ਕਰੋ। ਗੁਣਵੰਤੀ ਗੁਣ ਰਵੈ ਮੈਂ ਫਿਰ ਨਿਚਲ ਭਾਵ ਹੈ, ਜਿਹੜੀ ਗੁਣਾਂ ਵਾਲੀ ਹੈ ਨਾ ਗੁਣਵੰਤੀ ਕਹਿੰਦੇ ਨੇ ਉਹਨੂੰ, ਉਹ ਗੁਣਾਂ ਨੂੰ ਰਵੈ ਉਚਾਰਨ ਕਰਦੀ ਹੈ। ਉਹ ਕਹਿੰਦੀ ਨਿਚਲ ਪਤੀ ਵਾਹਿਗੁਰੂ ਜੋ ਮੈਨੂੰ ਫਿਰ ਪਤੀ ਹੈ, ਮੈਨੂੰ ਭਾਉਂਦਾ ਹੈ, ਮੈਨੂੰ ਚੰਗਾ ਲੱਗਦਾ ਹੈ, ਇਸੇ ਕਰਕੇ ਮੈਂ ਉਹਦੇ ਗੁਣ ਗਾਇਨ ਕਰਦੀ ਹਾਂ। ਨਿਚਲ ਚਤੁਰ ਸੁਜਾਣ ਵਿਧਾਤਾ, ਉਹ ਜੋ ਚਤੁਰ ਸਿਆਣਾ ਸੁਜਾਣ ਸਭ ਤੋਂ ਸ੍ਰੇਸ਼ਟ ਸਿਆਣਾ ਹੈ ਨਾ, ਬਹੁਤ ਹੀ ਚਤੁਰ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ, ਉਹ ਫਲ ਪ੍ਰਦਾਤਾ ਵਿਧਾਤਾ ਕਹਿੰਦੇ ਨੇ ਜਿਹਨੂੰ, ਉਹ ਨਿਚਲ ਹੈ। ਇੱਕ ਤਾਂ ਹੁੰਦਾ ਚੱਲ, ਚੱਲਣ ਵਾਲਾ ਨਾਸਵੰਤ, ਇੱਕ ਹੁੰਦਾ ਨਿਚਲ, ਨਹੀਂ ਚੱਲਦਾ, ਨਹੀਂ ਨਾਸ ਹੁੰਦਾ। ਨਿਚਲ ਚਤੁਰ ਸੁਜਾਣ ਵਿਧਾਤਾ, ਬਾਕੀ ਦਾ ਸੰਸਾਰ ਜਿਹੜਾ ਹੈ ਉਹਦੇ ਬਾਰੇ ਕਹਿੰਦੇ ਨੇ ਚੰਚਲ ਜਗਤ ਸਬਾਇਆ, ਜਿਤਨਾ ਇਹ ਸਬਾਇਆ ਸਾਰਾ ਜਗਤ ਹੈ, ਜਿੰਨਾ ਸਾਰਾ ਆਇਆ ਹੋਇਆ ਜਗਤ ਹੈ, ਇਹ ਚੰਚਲ ਹੈ, ਨਾਸਵੰਤ ਹੈ, ਇਹ ਤਾਂ ਕੱਜ ਹੈ ਕੱਲ ਨਹੀਂ। ਗਿਆਨ ਧਿਆਨ ਗੁਣ ਅੰਕ ਸਮਾਣੇ, ਹੁਣ ਜਿਹੜੇ ਸੀ ਨਾ ਗੁਣ ਇਹ ਹਿਰਦੇ ਦੇ ਵਿੱਚ ਸਮਾ ਗਏ, ਗਿਆਨ ਸੱਚੇ ਦਾ, ਗਿਆਨ ਸੱਚੇ ਦਾ ਧਿਆਨ ਪ੍ਰਾਪਤ ਹੋ ਗਿਆ ਹੈ, ਉਸੇ ਦਾ ਗਿਆਨ ਹੈ, ਉਸੇ ਦਾ ਧਿਆਨ ਜਦੋਂ ਸਾਨੂੰ ਪ੍ਰਾਪਤ ਹੋ ਗਿਆ ਹਿਰਦੇ ਚ, ਪ੍ਰਭ ਭਾਣੇ ਤਾਂ ਭਾਇਆ, ਕਹਿੰਦੇ ਜਦੋਂ ਵਾਹਿਗੁਰੂ ਨੂੰ ਭਾ ਗਏ ਤਾਂ ਭਾਇਆ, ਚੰਗਾ ਲੱਗਿਆ, ਮੇਰੇ ਅੰਦਰ ਗੁਣ ਤਾਂ ਆ ਗਏ। ਹੁਣ ਪਹਿਲਾਂ ਤਾਂ ਆਪਾਂ ਗੁਣ ਇਕੱਠੇ ਕਰਨੇ ਨੇ, ਗਿਆਨ ਧਿਆਨ ਇਕੱਠਾ ਕਰਨਾ ਹੈ, ਫਿਰ ਕਹਿੰਦੇ ਵਾਹਿਗੁਰੂ ਦੇ ਦਰ ਦੇ ਉੱਤੇ ਇਹ ਉਹਨੂੰ ਜਦੋਂ ਭਾ ਜਾਂਦੇ ਨੇ ਆਪਣੇ ਗੁਣ, ਜੇ ਗੁਣਾਂ ਦਾ ਹੰਕਾਰ ਹੋ ਜਾਵੇ ਫਿਰ ਵੀ ਔਖਾ ਹੋ ਜਾਂਦਾ ਹੈ, ਬੜਾ ਔਖਾ ਇਹ ਲੰਘਣਾ, ਜੇ ਗੁਣਾਂ ਦਾ ਹੰਕਾਰ ਹੋ ਗਿਆ ਫਿਰ ਨਹੀਂ ਪਾਸ ਹੋਣਾ ਆਪਾਂ ਨੇ। ਕਹਿੰਦੇ ਇਹ ਗੁਣ ਜੇ ਉਹਨੂੰ ਭਾ ਗਏ ਤਾਂ ਆਪਾਂ ਵੀ ਭਾ ਜਾਵਾਂਗੇ, ਫਿਰ ਉਹ ਭਾਇਆ ਚੰਗਾ ਲੱਗੇਗਾ, ਜੀਵ ਚੰਗਾ ਲੱਗੇਗਾ, ਨੀਵਾਂ ਹੋ ਗਏ। ਤੀਜੇ ਪਾਤਸ਼ਾਹ ਕਹਿੰਦੇ ਗੁਰਤਾ ਗੱਦੀ ਦਾ ਫੈਸਲਾ ਹੁਣ ਕਰਨਾ ਸੀ, ਮਹਾਰਾਜ ਸੱਚੇ ਪਾਤਸ਼ਾਹ ਦੇ ਦੋ ਬੇਟੀਆਂ ਪੁੱਤਰੀਆਂ ਦੋ, ਸੋ ਇਸ ਪ੍ਰਕਾਰ ਬੀਬੀ ਭਾਨੀ ਜੀ, ਬੀਬੀ ਦਾਨੀ ਜੀ, ਬੀਬੀ ਭਾਨੀ ਜੀ ਦੇ ਪਤੀ ਗੁਰੂ ਰਾਮਦਾਸ ਜੀ, ਪਹਿਲਾ ਨਾਮ ਭਾਈ ਜੇਠਾ ਜੀ, ਬੀਬੀ ਦਾਨੀ ਜੀ ਦੇ ਪਤੀ ਸੀ ਭਾਈ ਰਾਮਾ ਜੀ। ਹੁਣ ਮਹਾਰਾਜ ਨੇ ਕਿਹਾ ਥੜਾ ਬਣਾਓ ਬਈ, ਥੜਾ ਬਣਾਉਣ ਲੱਗ ਪਏ, ਦੋਨਾਂ ਨੇ ਬਣਾਇਆ, ਕਹਿੰਦੇ ਠੀਕ ਨਹੀਂ ਬਣਿਆ ਢਾ ਦੋ। ਹੁਣ ਦੇਖੋ ਇੱਥੇ ਗੁਣ ਦੀ ਪਰਖ ਕਰਨੀ ਹੈ ਦੋਵਾਂ ਦੀ, ਦੁਬਾਰਾ ਬਣਾਇਆ ਢਾ ਦਿਓ, ਠੀਕ ਨਹੀਂ ਬਣਿਆ, ਤੀਜੀ ਵਾਰ ਬਣਾਇਆ ਕਹਿੰਦੇ ਢਾ ਦਿਓ, ਠੀਕ ਨਹੀਂ ਬਣਿਆ ਹੈ। ਸਤਿਗੁਰੂ ਤਾਂ ਅੰਦਰਲੇ ਥੜੇ ਨੂੰ ਦੇਖਦੇ ਨੇ, ਲੋਕੀ ਸਮਝਦੇ ਇੱਟਾਂ ਦੇ ਥੜੇ ਨੂੰ, ਰਾਮੇ ਨੇ ਤਾਂ ਕਾਂਡੀ ਤੇਸੀ ਵਗਾ ਕੇ ਮਾਰੀ, ਚੱਕੋ ਪਰੇ, ਹੁਣ ਤੁਹਾਡੀ ਉਮਰ ਵੱਡੀ ਹੋ ਗਈ, ਸਠਿਆ ਗਏ ਤੁਸੀਂ, ਮੈਂ ਥੜਾ ਬਣਾਇਆ ਤਿੰਨ ਵਾਰ ਵਧੀਆ, ਤੁਸੀਂ ਕਹਿੰਦੇ ਬਣਾ ਹੀ ਨਹੀਂ ਸਕਿਆ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਸਤ ਬਚਨ ਮਹਾਰਾਜ, ਫਿਰ ਬਣਾਉਣ ਲੱਗ ਪਏ। ਚੌਥੀ ਵਾਰ ਜਦੋਂ ਥੜਾ ਬਣ ਗਿਆ, ਸਤਿਗੁਰੂ ਹੱਸ ਪਏ, ਕਹਿੰਦੇ ਚੌਥੇ ਥਾਂ ਤੇ ਤੁਸੀਂ ਬਹਿਣਾ ਹੈ, ਉਹ ਰਾਮਾ ਇਹਦੇ ਲਾਇਕ ਨਹੀਂ ਹੈ। ਮਹਾਰਾਜ ਕਹਿੰਦੇ ਨੇ ਗੁਣ ਹੋਣ ਤਾਂ ਵੀ ਮੈਂ ਦੇਖਣਾ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਹੁਣ ਮੈਂ ਤੈਨੂੰ ਦੇਖਣਾ ਵੀ ਤੇਰੇ ਅੰਦਰ ਗੁਣਾਂ ਦਾ ਹੰਕਾਰ ਤਾਂ ਨਹੀਂ ਆ ਗਿਆ, ਜੇ ਗੁਣਾਂ ਦਾ ਹੰਕਾਰ ਆ ਗਿਆ ਫਿਰ ਚੁੱਕੀ ਫਿਰ ਆਪਣੇ ਗੁਣ ਫੇਰ ਨਹੀਂ ਪਾਉਂਦਾ, ਗੁਣਾਂ ਨੂੰ ਲੈ ਕੇ ਫਿਰ ਨਿਮਰਤਾ ਹੋਣੀ ਇਹ ਤਾਂ ਵਾਹਿਗੁਰੂ ਵਿੱਚ ਹੀ ਹੈ, ਜਾਂ ਉਹ ਕਿਸੇ ਨੂੰ ਦੇ ਦੇਣ ਤਾਂ ਪੈਦਾ ਹੁੰਦੀ। ਗੀਤ ਨਾਦ ਕਵਿਤ ਕਵੇ ਸੁਣ, ਰਾਮ ਨਾਮ ਦੁੱਖ ਭਾਗੈ, ਕਹਿੰਦੇ ਵਾਹਿਗੁਰੂ ਦੇ ਗੀਤ, ਵਾਹਿਗੁਰੂ ਦੇ ਨਾਦ, ਸੋ ਵਾਹਿਗੁਰੂ ਦੀ ਕਵਿਤਾ, ਸਾਰਾ ਕੁਝ ਵਾਹਿਗੁਰੂ ਦਾ ਹੀ, ਜਦੋਂ ਕਵਿਤਾ ਕਾਵਿ ਰਚਨਾ ਉਹਦੀ ਸੁਣੀ ਆਪ ਇਹ ਕੀ ਸੁਣਿਆ? ਕਹਿੰਦੇ ਵਾਹਿਗੁਰੂ ਰਾਮ ਨਾਮ। ਜਦੋਂ ਮੈਂ ਸਾਰਾ ਕੁਝ ਉਸੇ ਦਾ ਹੀ ਸੁਣਿਆ ਤਾਂ ਮੇਰੇ ਸਾਰੇ ਦੁੱਖ ਹੀ ਦੂਰ ਹੋ ਗਏ। ਇਹ ਨਾਮ ਹੀ ਮੇਰਾ ਗੀਤ ਹੈ, ਨਾਮ ਹੀ ਨਾਦ ਹੈ, ਨਾਮ ਹੀ ਮੇਰੀ ਕਵਿਤਾ ਹੈ, ਸਭ ਕੁਛ ਮੇਰਾ ਨਾਮ ਹੈ। ਮੇਰੇ ਤਾਂ ਸਾਰੇ ਦੁੱਖ ਦੂਰ ਹੋ ਗਏ ਜਦੋਂ ਮੈਂ ਸਾਰਾ ਪਰਮੇਸ਼ਰ ਦਾ ਨਾਮ ਗੀਤ ਨਾਦ ਕਵਿਤ ਕਵੇ ਸਭ ਸੁਣਿਆ। ਨਾਨਕ ਸਾ ਤਨ ਨਾ ਪਿਆਰੇ। ਮਹਾਰਾਜ ਕਹਿੰਦੇ ਉਹ ਜੀਵ ਰੂਪ ਇਸਤਰੀ ਨਾ ਪਤੀ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ, ਕੌਣ ਅਬ ਭਗਤੀ ਫਿਰ ਆਗੈ। ਜਿਹੜੀ ਆਪਣੇ ਅਬ ਹਿਰਦੇ ਦੇ ਅੰਦਰ ਭਗਤੀ ਕਰੇ, ਹਿਰਦੇ ਅੰਦਰ ਭਗਤੀ ਦੀ ਭਾਵਨਾ ਨੂੰ ਸਿਦਕ ਨੂੰ ਕਮਾਵੇ। ਸਿਦਕ ਕਮਾਉਣਾ ਹੋਰ ਚੀਜ਼ ਹੁੰਦੀ ਹੈ, ਬਹੁਤ ਦੂਰ ਦੀ ਗੱਲ ਹੈ। ਸਿਦਕ ਦੀ ਸਿੱਖੀ, ਦੇਖਾ ਦੇਖੀ ਦੀ ਸਿੱਖੀ, ਆਪਣੇ ਮਤਲਬ ਦੀ ਸਿੱਖੀ, ਪਰ ਸਿਦਕ ਦੀ ਸਿੱਖੀ ਬਾਬਾ ਦੀਪ ਸਿੰਘ ਨੇ ਕਮਾਈ ਹੈ, ਭਾਈ ਮਨੀ ਸਿੰਘ ਨੇ ਕਮਾਈ ਹੈ। ਸਿਦਕ ਦੀ ਸਿੱਖੀ ਕੋਈ ਕਮਾ ਨਹੀਂ ਸਕਦਾ ਜੇ ਆਪ ਨਾ ਕਿਰਪਾ ਕਰਨ। ਸਿਰ ਤੱਕ ਸਿਦਕ ਹੁੰਦਾ ਹੈ, ਸਿਰ ਦਾ ਦਾਈਆ ਹੁੰਦਾ ਸਿੱਖ ਦਾ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਉਹ ਸਿਰ ਤੱਕ ਦਾਈਆ ਹੈ ਇਹਦਾ। ਮਹਾਰਾਜ ਕਹਿੰਦੇ ਜਿਹੜਾ ਆਪ ਹਿਰਦੇ ਦੇ ਅੰਦਰ ਭਗਤੀ ਨੂੰ ਰੱਖ ਕੇ, ਸਿਦਕ ਨੂੰ ਰੱਖ ਕੇ, ਫਿਰ ਅੱਗੇ ਵਾਹਿਗੁਰੂ ਦੇ ਅੱਗੇ ਅਰਪਣ ਕਰ ਦੇਵੇ ਭਗਤੀ, ਸਾਰਾ ਕੁਝ ਕਰਕੇ ਵੀ ਉਹਦੇ ਅੱਗੇ ਰੱਖ ਦੇਵੇ ਕਿ ਮੈਂ ਕੁਛ ਨਹੀਂ ਕੀਤਾ, ਤੁਸੀਂ ਕਰਵਾਇਆ, ਇਹ ਸਭ ਤੁਹਾਡਾ ਹੀ ਹੈ, ਮੇਰਾ ਮੁੱਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਿਆ ਮੇਰਾ। ਇਹ ਸਰੀਰ ਤੁਸੀਂ ਦਿੱਤਾ, ਇਹ ਅੰਮ੍ਰਿਤ ਤੁਸੀਂ ਦਿੱਤਾ, ਇਹ ਕਕਾਰ ਤੁਸੀਂ ਦਿੱਤੇ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਦਿੱਤੀ, ਮੇਰੇ ਕੋਲ ਕੀ ਸੀਗਾ? ਮੈਂ ਤਾਂ ਇੱਕ ਜੂਨਾਂ ਵਿੱਚ ਭਟਕਣ ਵਾਲੀ ਰੂਹ ਸੀ, ਮੈਨੂੰ ਤੁਸੀਂ ਸਾਰਾ ਕੁਛ ਬਖਸ਼ਿਆ, ਇਹ ਸੰਗਤ ਤੁਸੀਂ ਦਿੱਤੀ, ਕੀ ਨਹੀਂ ਦਿੱਤਾ ਤੁਸੀਂ ਮੈਨੂੰ? ਇਸ ਕਰਕੇ ਵਾਹਿਗੁਰੂ ਇਹ ਸਾਰਾ ਤੁਹਾਡਾ ਹੀ ਹੈ। ਜਦੋਂ ਆਪਣੀ ਸਾਰੀ ਭਗਤੀ, ਆਪਣੀ ਸੇਵਾ, ਸਭ ਦਾਨ ਪੁੰਨ ਲਿਆ ਕੇ ਵਾਹਿਗੁਰੂ ਦੇ ਚਰਨਾਂ ਚ ਰੱਖ ਦਿੰਦਾ ਹੈ ਸਿਦਕੀ ਸਿੱਖ, ਕਿ ਸਭ ਕੁਛ ਤੇਰਾ, ਸਾਰਾ ਕੁਝ ਤੁਹਾਡਾ ਹੀ ਹੈ, ਉਹਦਾ ਵਾਹਿਗੁਰੂ ਨੂੰ ਬਹੁਤ ਚੰਗਾ ਲੱਗਦਾ ਹੈ। ਇਹ ਮੇਰਾ ਹੈ ਜਿਹਨੇ ਆਪਣੀ ਸਾਰੀ ਕਮਾਈ ਮੇਰੇ ਚਰਨਾਂ ਚ ਰੱਖ ਦਿੱਤੀ, ਲਿਆ ਕੇ ਉਹਦੇ ਨਾਲੋਂ ਵੀ 10 ਗੁਣਾ 100 ਗੁਣਾ ਵਧਾ ਕੇ ਉਸ ਨੂੰ ਵਾਪਸ ਮੋੜ ਦਿੰਦੇ ਨੇ। ਮਹਾਰਾਜ ਕਹਿੰਦੇ ਨੇ ਉਹ ਤੁਸੀਂ ਤਾਂ ਇਹ ਕਹਿੰਦੇ ਹੋ ਕਿ ਮੈਂ ਇੰਨੀਆਂ ਵਾਲਾਂ ਕੀਤੀਆਂ, ਮੈਂ ਇੰਨੇ ਪਾਠ ਕੀਤੇ ਨੇ। ਇਹ ਬਹੁਤ ਵੱਡੀ ਸਿੱਖ ਅੱਜ ਸਿਦਕ ਦੀ ਗੱਲ ਕਰਦੇ ਨੇ ਸਤਿਗੁਰੂ। ਮਹਾਰਾਜ ਕਹਿੰਦੇ ਜਿੰਨਾ ਕਰਦੇ ਹੋ ਮੈਨੂੰ ਅਰਪਣ ਕਰਦਿਆ ਕਰੋ, ਬਸ ਜਿੰਨੀ ਕਮਾਈ ਕਰਦੇ ਹੋ ਸਭ ਤੁਹਾਨੂੰ ਦਿੱਤੀ, ਤੁਸੀਂ ਲੈ ਲਓ ਪਿਤਾ ਜੀ, ਤੁਸੀਂ ਆਪਣੇ ਕੋਲ ਰੱਖੋ। ਪੁੱਤਰ ਆਪਣੀ ਤਨਖਾਹ ਲਿਆ ਕੇ ਪਿਤਾ ਦੇ ਅੱਗੇ ਰੱਖ ਦਿੰਦਾ ਸਾਰੀ, ਪਿਤਾ ਨੇ ਕਿਹੜਾ ਰੱਖਣੀ ਹੁੰਦੀ ਆ? ਉਹ ਫੁੱਲਿਆ ਨਹੀਂ ਸਮਾਉਂਦਾ, ਮੇਰਾ ਪੁੱਤ 10,000 ਲਿਆ, 20,000 ਲਿਆ ਮੇਰਾ ਪੁੱਤ। ਉਹ ਕਹਿੰਦਾ ਜਿੰਨੇ ਤੇਰੇ ਲੋੜ ਆ ਰੱਖ ਲਾ। ਕਹਿੰਦਾ ਨਹੀਂ ਪਿਤਾ ਜੀ, ਜਦੋਂ ਮੈਨੂੰ ਲੋੜ ਹੋ ਮੈਂ ਲੈ ਲੂੰਗਾ। ਬਸ ਪਿਤਾ ਉਹੀ ਖੁਸ਼ ਹੋਇਆ ਰਹਿੰਦਾ, ਖੁਸ਼ ਹੋਇਆ ਰਹਿੰਦਾ। ਇੱਕ ਦਿਨ ਪਿਤਾ ਕੀ ਕਰਦਾ, ਖੁਸ਼ ਹੋ ਕੇ ਆਪਣੀ ਸਾਰੀ ਜਾਇਦਾਦ ਹੀ ਆਪਣੇ ਪੁੱਤਰ ਨੂੰ ਦੇਦਾ, ਇਹ ਮੇਰਾ ਪੁੱਤਰ ਆਗਿਆਕਾਰੀ ਹੈ। ਜੋ ਕੁਛ ਠਾਕੁਰ ਕਾ ਸੋ ਸੇਵਕ ਕਾ, ਬਾਬੇ ਆਪਣਾ ਸਾਰਾ ਕੁਛ ਬਣ ਗਿਆ ਹੈ। ਇਸ ਕਰਕੇ ਆਪਣੀ ਅੱਜ ਸਾਰੀ ਕਮਾਈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਭੇਟਾ ਕਰਦੇ ਹੋ, ਮਹਾਰਾਜ ਸਭ ਤੁਹਾਡਾ ਹੀ। ਇਹ ਜੋ ਦਾਨ ਹੈ, ਜੋ ਪੁੰਨ ਹੈ, ਜੋ ਭਗਤੀ ਹੈ, ਜੋ ਨਿਤਨੇਮ ਹੈ, ਇਹ ਮੇਰਾ ਸਰੀਰ ਹੈ, ਸਾਡਾ ਪਰਿਵਾਰ, ਸਭ ਪਰਿਵਾਰ ਚੜਾਇਆ ਬੇੜੇ ਤੁਹਾਡੇ ਚਰਨਾਂ ਚ ਅਰਪਣ ਕਰਦੇ ਹਾਂ ਜੀ, ਸਾਰਾ ਕੁਛ ਤੁਹਾਡਾ ਹੀ ਹੈ। ਤਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ, ਪਾਈਆ ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਮਹਾਰਾਜ ਕਹਿੰਦੇ ਜਦੋਂ ਆਪਾਂ ਆਪਣਾ ਸਾਰਾ ਕੁਛ ਹੀ ਅਰਪਣ ਕਰਤਾ, ਜਿਹੜਾ ਫਿਰ ਵਿੱਚ ਕੋਈ ਨੁਕਸ ਹੋਊਗਾ ਉਹ ਆਪੇ ਠੀਕ ਕਰ ਲੈਣਗੇ, ਇਉਂ ਗੱਲ ਹੁੰਦੀ ਉਹਦੇ ਚ। ਜਦੋਂ ਆਪਾਂ ਇਹ ਆਪਣੀ ਕਮਾਈ ਮੰਨਾਂਗੇ ਤੇ ਜਿਹੜੇ ਨੁਕਸ ਹੋਣਗੇ ਉਹ ਕੌਣ ਦੂਰ ਕਰੂਗਾ? ਨਾਲੇ ਹੰਕਾਰ ਹੋ ਜਾਊਗਾ ਆਪਾਂ ਨੂੰ ਕਮਾਈ ਦਾ, ਮੇਰੀ ਕਮਾਈ ਹੈ। ਤੇ ਜੇ ਆਪਾਂ ਪਿਤਾ ਜੀ ਨੂੰ ਅਰਪਣ ਕਰ ਦਈਏ ਸਾਰਾ ਕੁਛ, ਵੀ ਜੋ ਮੈਂ ਕੀਤਾ ਠੀਕ ਕੀਤਾ ਜਾਂ ਗਲਤ ਕੀਤਾ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਤੁਹਾਨੂੰ ਹੀ ਅਰਪਣ ਕਰ ਦਿੱਤਾ, ਤੁਸੀਂ ਆਪੇ ਹੀ ਕਰ ਲਓ ਜੋ ਠੀਕ ਕਰਨਾ। ਮੈਂ ਤੁਹਾਡਾ ਪੁੱਤਰ ਹਾਂ, ਤੁਸੀਂ ਮੇਰੇ ਪਿਤਾ ਹੋ, ਤੁਸੀਂ ਵੱਡੇ ਹੋ, ਤੁਸੀਂ ਸਿਆਣੇ ਹੋ, ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਨੂੰ ਹੀ ਅਰਪਣ ਕਰ ਦਿਓ। ਬਸ ਮਹਾਰਾਜ ਤੁਸੀਂ ਆਪੇ ਹੀ ਕਿਰਪਾ ਕਰਨੀ ਹੈ, ਮੇਰੇ ਗਰੀਬ ਕੋਲ ਤਾਂ ਹੀ ਚੂਨ ਪੋਣਾ ਹੈ, जो है सो तेरा ही है। ओनू खुश हो जाते ने भी ये मेरा पुत्र सब तो सियाणा है। ये नहीं कहना कि मैं पाठ किया, मैं सिमन किया, मैं किया नहीं करता फिर। ये कहना तुसी जो कराया पिता जी मैं कर लिया, ये भी तुहाडा ही है, मैं तुहाडा सच्चा पुत्र हाँ। जो सच्चे पुत्र बन के वाहिगुरु आखो तो सारा सिमरन इन्हां नूं ही दे दिओ। जे कोई साडी मनबाणी शरीर करके गलती होगी आपे सुधार लैणगे। आपां तां गुरु ग्रंथ साहिब वास्ते ही कहना है वाहे गुरु वाहे गुरु वाहे गुरु। कृपा कर रहे ने पोदे महीने द्वारा बख्शिश हो रही है। सतगुरु महाराज फरमाउंदे ने ओख तुखार पड़े वण तिण रस सुख है। ओदे महीने जो बर्फ पैंदी है पहाड़ां दे विच उत्थे वण ते तिण तां लभदे ही नहीं। 20-20 फुट 50-50 फुट बर्फ पैगी जिथे उहनां दे तां रस ही सुक जांदे ने। दूजे पासे जदों तुखार कक्कर पैंदा है मैदानी इलाकियां च इत्थे भी घा सुक जांदा है, दरख्तां दे पत्ते सुक जांदे ने। पर सतगुरु दे कहण दा भाव है कि जदों जड़ता फैलदी बंदे दे उत्ते मायावी असर पैने शुरू हुंदे ने। तुखार माया पै गई जदों, क्योंकि बर्फ दे ही संकेती अर्थ ने कि बहुत ही ठंडा हो गया इस पासे, नाम वाले पासे ते बहुत ही ठंडा है, सुस्त पै गया है। जदों उत्ते माया दे सुख पै जांदे ने इंसान दे उत्ते, उदों ये जीव दे इंद्रे भी सुक जांदे ने, नाम वाले पासों जुबान भी सुक जांदी है, रस भी हिरदे चो घट जांदा है, क्योंकि हुण मायावी स्वाद पैदा हो गए मन दे अंदर। इस करके सतगुरु महाराज कहिंदे ने ओख तुखार पड़े वण तिण रस सुख है। हुण तां बहुत ज्यादा महाराज साडे उत्ते माया पै गई, कलयुग का प्रभाव पै गया, असी तां हुण बिल्कुल ही खत्म हो चले हैं। आवत की नाही मन तन वसै मुखे, हुण क्यों नहीं आउंदे तुसी? देखो असी बिल्कुल डुब रहे हैं, हुण मर रहे हैं पदार्थां विच स्वादां विच, कलयुग के प्रभाव करके माया के प्रभाव करके असी तां जा रहे हैं थले नूं निगरदे। आवत की नाही क्यों नहीं आउंदे हुण, क्यों नहीं वसदे तुसी मेरे मन विच, मेरे तन विच, मेरे मुख विच? कृपा करो महाराज, आप वसो, मेहर करो, ये माया दे प्रभाव नूं कट्टो। ये जिहड़ी माया दी जड़ता फैल गई साडे अंदर, वह कृपा करके कट्टो। इहने तां अपना प्रभाव बड़ा तकड़ा जमा लिया है। इस करके साडे मन विच, तन विच, मुख विच आ के वसो। मन तन रव रहा जग जीवन, ओ जो जगत का जीवन रूप मालक अकाल पुरख वाहेगुरु है, वह साडे मन विच ते तन विच रव रहा इस वक्त भी है। होर किते नाड़ियां विच खून एवें तां नहीं तुरिया फिरदा, उहदी किरपा नाल ही तुरिया फिरदा। ये दिल दे विच जिहड़ी किरिया हो रही है, नवजां चलदियां ने, ये की चीज अंदर जिहड़ी चला रही है इहनूं, उन्हां दा ही तां सारा प्रताप है। ये प्राणा दा आसरा तां उही साड्यां दा, श्वासां दा आसरा है। हाजमा ठीक है, बीपी ठीक है, शुगर ठीक है, सब उन्हां दी कृपा नाल ही है। जे खराब है तां उही जोत खराब भी कर दिंदी जदों अवग्या करदे आ, जदों आपां वेसले हो जांदे आ, जदों नाम दा त्याग कर दिंदे आ। असल विच ताईयों सतगुरु महाराज बचन करदे ने ते औखद हर का नाम है, हरी का नाम ही दवाई है। क्योंकि दवाई असल विच नाम, इस करके क्योंकि नाम दे आसरे शरीर है, नाम दे आसरे सारा कुछ है, बाकी तक बहाना है दवाइया का। सो महाराज कहंदे ने जदों वाहेगुरु जग जीवन साडे मन ते तन विच बस रहे ने ਤਾਂ ਉਹਦਾ ਰੰਗ ਕਿਵੇਂ ਮਾਣਿਆ ਜਾ ਸਕਦਾ? ਪ੍ਰੇਮ ਆਨੰਦ ਕਿਵੇਂ ਸੁੱਖ ਮਾਣੀਏ ਉਹਦਾ? ਮਹਾਰਾਜ ਕਹਿੰਦੇ ਉਹਦਾ ਇੱਕੋ ਹੀ ਤਰੀਕਾ ਹੈ, ਗੁਰ ਸ਼ਬਦੀ ਰੰਗ ਮਾਣੀ। ਕਹਿੰਦੇ ਗੁਰਾਂ ਦੇ ਸ਼ਬਦ ਨਾਲ ਹੀ ਰੰਗ ਮਾਣਿਆ ਜਾ ਸਕਦਾ। ਵਾਹਿਗੁਰੂ ਸਾਡੇ ਸਰੀਰ ਵਿੱਚ ਹੈ, ਸਾਡੇ ਮਨ ਵਿੱਚ ਹੈ, ਤੇ ਉਹਦਾ ਰੰਗ ਕਿਵੇਂ ਮਾਣਨਾ? ਵਾਹਿਗੁਰੂ ਵਾਹਿਗੁਰੂ ਕਰਕੇ, ਗੁਰਬਾਣੀ ਪੜ੍ਹ ਕੇ, ਅਭਿਆਸ ਕਰਕੇ, ਬਹਿ ਬਹਿ ਕੇ ਅਕੇਵਾਂ ਹੋ ਜਾਂਦਾ, ਥਕੇਵਾਂ ਹੋ ਜਾਂਦਾ। ਸੋ ਬਹੁਤ ਸਮਾਂ ਅਭਿਆਸ ਕਰਕੇ ਫਿਰ ਉਹਦੇ ਆਨੰਦ ਨੂੰ ਮਾਣਿਆ ਜਾ ਸਕਦਾ। ਅੰਤਜ ਜੇ ਰਜ ਸੇਤਜ ਉਤਪੁਜ ਘੱਟ ਘੱਟ ਜੋਤ ਸਮਾਣੀ। ਚਾਰੇ ਖਾਣੀਆਂ ਜਿਹੜੀਆਂ ਨੇ ਆਂਡਿਆਂ ਤੋਂ ਪੈਦਾ ਹੋਏ, ਜੇਰ ਤੋਂ, ਮੁੜਕੇ ਤੋਂ, ਧਰਤੀ ਚੋਂ, ਇਹਨਾਂ ਸਾਰਿਆਂ ਵਿੱਚ ਉਹਦੀ ਜੋਤ ਹੀ ਕੰਮ ਕਰਦੀ। ਆਮ ਤੌਰ ਤੇ ਸਾਇੰਸ ਤਾਂ ਇੱਥੋਂ ਤੱਕ ਹੀ ਹੈ ਕਿ ਜੇ ਹਨੇਰੇ ਚ ਉੱਲੀ ਪੈਦਾ ਹੋ ਜਾਂਦੀ, ਬੈਕਟੀਰੀਆ ਪੈਦਾ ਹੋ ਜਾਂਦਾ, ਇਹ ਬੈਕਟੀਰੀਆ ਕਿਹੜੇ ਐਵੇਂ ਹੋ ਜਾਂਦਾ? ਉਹਨਾਂ ਨੂੰ ਪੁੱਛੇ ਵੀ ਇਹ ਬੈਕਟੀਰੀਆ ਜਿਹੜਾ ਇਹ ਪੈਦਾ ਕਿਵੇਂ ਹੁੰਦਾ? ਉਹਦੀ ਜੋਤ ਸਰਬ ਵਿਆਪਕ ਕਰਕੇ ਹੀ ਬੈਕਟੀਰੀਆ ਪੈਦਾ ਹੁੰਦਾ। ਇਹਨਾਂ ਨੂੰ ਤਾਂ ਇੱਥੇ ਤੱਕ ਹੀ ਸੀਮਤ, ਬਹੁਤ ਬੜੇ ਖੁਸ਼ ਨੇ ਵੀ ਅਸੀਂ ਖੋਜ ਕਰ ਲਈ, ਪਰ ਸਾਡੀ ਖੋਜ ਤਾਂ ਉਸ ਤੋਂ ਵੀ ਅੱਗੇ ਹੈ। ਜੋ ਕੁਝ ਹੋ ਰਿਹਾ ਤੇਰੀ ਜੋਤ ਦਾ ਸਦਕਾ ਹੋ ਰਿਹਾ, ਐਵੇਂ ਕੋਈ ਕਿਰਿਆ ਨਹੀਂ ਹੁੰਦੀ ਹੈ। ਜਦੋਂ ਉਹਦੀ ਜੋਤ ਨਿਕਲ ਜਾਂਦੀ ਹੈ ਸਰੀਰ ਵਿੱਚੋਂ, ਫਿਰ ਕੋਈ ਕਿਰਿਆ ਕਿਉਂ ਨਹੀਂ ਕਰਦਾ ਸਰੀਰ? ਇਸੇ ਕਰਕੇ ਮਹਾਰਾਜ ਕਹਿੰਦੇ ਸਾਰੀ ਉਹਦੀ ਜੋਤ ਹੀ ਕਿਰਪਾ ਕਰ ਰਹੀ ਹੈ। ਤਾਂ ਤੇ ਹੇ ਮੇਰੀ ਜੋਤ, ਹੇ ਮੇਰੇ ਆਸਰੇ, ਇਹ ਮੇਰੇ ਥੰਮ, ਕਿਉਂਕਿ ਥੰਮ ਹੈ, ਨਾਮ ਸਾਡਾ ਥੰਮ ਹੈ ਸਾਰਿਆਂ ਦਾ, ਨਾਮ ਕਰਕੇ ਤਾਂ ਆਪਾਂ ਤੁਰੇ ਫਿਰਦੇ ਹਾਂ। ਜਦੋਂ ਆਪਾਂ ਨੂੰ ਇਹ ਗਿਆਨ ਹੋ ਗਿਆ ਕਿ ਉਹ ਜੋਤ ਹੀ ਮੇਰਾ ਆਸਰਾ ਹੈ, ਵਾਹਿਗੁਰੂ ਦਰਸ਼ਨ ਦੇਹੋ ਦਇਆ ਪਤ ਦਾਤੇ, ਹੇ ਦਾਤੇ, ਹੇ ਮਾਲਕ, ਹੇ ਦਇਆ ਦੇ ਮਾਲਕ, ਕਿਰਪਾ ਕਰਕੇ ਸਾਨੂੰ ਦਰਸ਼ਨ ਬਖਸ਼ੋ, ਮਿਹਰ ਭਰਿਆ ਹੱਥ ਰੱਖੋ ਸਾਡੇ ਉੱਤੇ। ਹੇ ਦਇਆ ਦੇ ਮਾਲਕ, ਕਿਰਪਾ ਕਰੋ ਸਾਡੇ ਉੱਤੇ ਵੀ ਦਇਆ ਕਰੋ। ਕੀ ਚਾਹੁੰਦੇ ਹੋ? ਮਤ ਦੇਹੋ ਗਤ ਪਾਵੋ। ਪੰਗਤੀ ਤਾਂ ਇਸ ਤਰ੍ਹਾਂ ਕਿ ਗਤ ਪਾਵੋ ਮਤ ਦੇਹੋ, ਪਰ ਪਹਿਲਾਂ ਮਤ ਦਿਓ ਮੈਨੂੰ, ਮੈਂ ਗਤੀ ਕਲਿਆਣ ਪ੍ਰਾਪਤ ਕਰ ਲਵਾਂ। ਉੱਤਮ ਮਤ ਮੇਰਾ ਹਿਰਦੇ ਤੂੰ ਆਓ, ਉਹ ਮੰਗੀ ਹੈ। ਸਾ ਮਤ ਦੇਹੋ ਦਇਆਲ ਪ੍ਰਭ ਜੇ ਤੁਮੈਂ ਅਰਾਧਾ। ਮੈਨੂੰ ਮਹਾਰਾਜ ਮਤ ਦੇ ਦਿਓ, ਮੈਨੂੰ ਅਸਲ ਵਿੱਚ ਮਤ ਹੈ ਨਹੀਂ, ਗੁਰਮਤ ਮੇਰੇ ਕੋਲ ਦੀ ਸ਼ੋਕੇ ਵੀ ਨਹੀਂ ਲੰਘੀ ਹੈ, ਮੈਂ ਤਾਂ ਗੁਰਮਤ ਮੰਗਦਾ। ਨਾਨਕ ਰੰਗ ਰਵੈ ਰਸ ਰਸੀਆ। ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਦੇ ਰਸ ਦਾ ਰਸੀਆ ਹੋ ਗਿਆ ਨਾ, ਜੋ ਉਹਦੇ ਰੰਗ ਨੂੰ ਮਾਣਦਾ ਹੈ, ਅਭਿਆਸ ਕਰਦਾ ਹੈ, ਹਰ ਸਿਓ ਪ੍ਰੀਤ ਸਨੇਹੋ। ਕੌਣ ਜੀ? ਕਹਿੰਦੇ ਜਿਹਦਾ ਹਰੀ ਨਾਲ ਪਿਆਰ ਹੈ, ਪ੍ਰੀਤ ਹੈ, ਬੜੀ ਡੂੰਘੀ ਪ੍ਰੀਤੀ ਹੈ ਅਕਾਲ ਪੁਰਖ ਵਾਹਿਗੁਰੂ ਨਾਲ, ਉਹ ਵਾਹਿਗੁਰੂ ਦੇ ਆਨੰਦ ਨੂੰ ਮਾਣ ਸਕਦਾ ਹੈ। ਪ੍ਰੀਤ ਹੈ ਨਾ ਮਨ ਦੇ ਅੰਦਰ, ਹਰ ਕੀ ਪ੍ਰੀਤ ਸਦਾ ਸੁੱਖ ਹੋਏ, ਹਰ ਕੀ ਪ੍ਰੀਤ ਦੁੱਖ ਲੱਗੇ ਨਾ ਕੋਏ। ਹਰੀ ਦੀ ਪ੍ਰੀਤੀ ਪੈਦਾ ਕਰਨੀ ਪੈਂਦੀ, ਗੱਲਾਂ ਨਾਲ ਨਹੀਂ ਮਿਲਦਾ, ਉਹ ਸਭ ਗੱਲਾਂ ਬੰਦ ਕਰਨੀਆਂ ਪੈਂਦੀਆਂ ਨੇ। ਸੰਸਾਰ ਵਾਲੀਆਂ ਆਦਤਾਂ ਆਪਾਂ ਨੂੰ ਬਚਪਨ ਤੋਂ ਲੈ ਕੇ ਪਈਆਂ, ਗੱਲਾਂ ਕਰਨੀਆਂ, ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ, ਇਧਰਲੀਆਂ ਗੱਲਾਂ ਉਧਰਲੀਆਂ ਗੱਲਾਂ, ਮੁੱਕਦੀ ਗੱਲ ਤਾਂ ਨਾਮ ਤੇ ਹੀ। ਚਾਹੇ ਜਿੰਨੀਆਂ ਮਰਜ਼ੀ ਵਿਚਾਰ ਗੋਸ਼ਟੀਆਂ ਕਰੀ ਜਾਓ ਨਾਮ ਦੇ ਉੱਤੇ, ਹੋਰ ਵੀ ਕਰੀ ਜਾਓ, ਅਸਲ ਵਿੱਚ ਗੋਸ਼ਟੀਆਂ ਦੀ ਇੰਨੀ ਲੋੜ ਨਹੀਂ ਸੀ। ਇਹ ਮਨੁੱਖ ਖਿਸਕਦਾ ਹੈ ਅਸਲ ਵਿੱਚ ਬਾਣੀ ਪੜ੍ਹਨ ਤੋਂ, ਨਾਮ ਜਪਣ ਤੋਂ, ਫਿਰ ਗੋਸ਼ਟੀਆਂ ਰੱਖ ਲੈਂਦਾ ਹੈ। ਬੜੇ ਬੜੇ ਥਾਵਾਂ ਤੇ ਲੋਕ ਨੇ, ਲੋਕਾਂ ਨੇ ਨਾਮ ਚਰਚਾ ਕਰ, ਨਾਮ ਦੇ ਉੱਤੇ ਚਰਚਾ ਕਾਹਦੀ ਹੁੰਦੀ? ਕਦੇ ਦੇਖਿਆ ਕਿਸੇ ਕਿ ਰੋਟੀ ਚਰਚਾ ਕਰ ਦੇਖਿਆ ਨਹੀਂ? ਗੋਲ ਗੱਪੇ ਖਾਂਦੇ ਲੋਕ, ਉਹ ਤੇ ਚਰਚਾ ਹੁੰਦੀ ਕੋਈ? ਲੋਕੀ ਮਠਿਆਈਆਂ ਖਾਂਦੇ ਨੇ ਜਾ ਕੇ, ਉਹਦੇ ਕੋਈ ਚਰਚਾ ਹੁੰਦੀ? ਪਾਣੀ ਪੀਣ ਵੇਲੇ ਕੋਈ ਚਰਚਾ ਹੁੰਦੀ? ਕੋਈ ਸੋਡਾ ਪੀਣ ਵੇਲੇ ਚਰਚਾ ਕਰਦਾ? ਕੋਈ ਚਾਹ ਪੀਣ ਵੇਲੇ ਚਰਚਾ ਕਰਦਾ ਵੀ ਆਪਾਂ ਚਾਹ ਤੇ ਚਰਚਾ ਕਰੀਏ, ਪੀ ਕੇ ਪਰੇ ਕਰਦੇ ਹਾਂ? ਇਹ ਨਾਮ ਤੇ ਹੀ ਚਰਚਾ ਕਿਉਂ ਆਉਂਦੀ? ਜਦ ਨਾਮ ਜਪਣ ਦੀ ਵਾਰੀ ਆਉਂਦੀ, ਆਪਾਂ ਚਰਚਾ ਕਰੀਏ, ਆਪਾਂ ਕਿਤਾਬਾਂ ਲਿਖੀਏ, ਉਹ ਹਜ਼ਾਰ ਘੁੰਮਣ ਘੇਰੀ ਚ ਪੈਂਦੇ ਹੋ। ਨਾਮ ਤਾਂ ਸਿੱਧਾ ਹੀ ਹੈ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਾ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਰੋਟੀ ਤਾਂ ਤਿਆਰ ਹੈ, ਹੁਣ ਤਿਆਰ ਹੋਈ ਸਬਜ਼ੀ ਨੂੰ, ਪੱਕੀ ਹੋਈ ਰੋਟੀ ਨੂੰ ਜੇ ਕੋ ਕਹੇ ਕਿ ਮੈਂ ਇਹਨੂੰ ਹੁਣ ਸਬਜ਼ੀ ਨੂੰ ਫੇਰ ਬਣਾਉਣਾ, ਇਹ ਤਾਂ ਉਹਦੀ ਮੂਰਖਤਾ। ਪੱਕੀ ਹੋਈ ਰੋਟੀ ਨੂੰ ਵੀ ਫਿਰ ਦੁਬਾਰਾ ਪਕਾਉਂਦਾ ਕੋਈ? ਪੱਕੀ ਪੱਕੀ ਰੋਟੀ ਥਾਲ ਚ ਪਈ ਹੈ, ਸਾਹਮਣੇ ਚੀਜ਼ਾਂ ਪਈਆਂ ਖਾਣ ਵਾਲੀਆਂ। ਮਹਾਰਾਜ ਕਹਿੰਦੇ ਮੈਂ इन्ने युग तक वाहिगुरु मंत्र का अभ्यास करके तुहानू दिता तैयार करके थाल विच रख के मैं तो कहना छको बस इन्ने काम करना तुसी सतनाम श्री वाहिगुरु सतनाम श्री वाहिगुरु ये कोई गोष्ठी लोड़ नहीं कोई ज्ञान की लोड़ कुछ करने की लोड़ नहीं वाहिगुरु मंत्र अपने आप विच खुद ही गोष्ठी है खुद ही संपूर्ण है ये सारे काम खुद ही कर लवेगा तुहानू कोई लोड़ नहीं विचार करन दी ते सिर्फ इन्ना करना है वाहे पश्चर्ज है गो अज्ञान दा नेरा मेट के रू जो करदा है प्रकाश ओनू कहिए वाहेगुरु 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 एदे अर्थ नू सामने रख के चलो कि जो प्रकाश कर दिंदा है वह है वाहेगुरु इस करके सतगुरु महाराज कहने एदे उत्ते लोड़ नहीं होर कोई काम करन दी माघ पुनीत पए तीर्थ अंतर जाने आ हुण माघ दे महीने द्वारा गुरु नानक देव जी उपदेश करदे ने कहने जिन्हां ने अपने अंदर ही तीर्थ नू जान लिया है सुनिया मन्या मन कीता पाओ अंतरगत तीर्थ मल नाओ तीर्थ नावन जाओ तीर्थ नाम है तीर्थ शब्द विचार अंतर ज्ञान है गुर ज्ञान साचा थान तीर्थ दस पुरब सदा दसहरा और नाम हर का सदा जाचो देहो प्रभ धरनी धरा महाराज कहने माघ पुनीत पई कौन जी तीर्थ अंतर जाने जिन्होंने अपने अंदर ही तीर्थ नूं जान लिया है माघ दे महीने द्वारा कहने वो पुनीत हो गए पवित्र 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 पुनीत हो गए अपने अंदर ही तीर्थ है इन्ना ही काम करना है कि सुनिया मन्या मन कीता पाओ अंतरगत तीर्थ मल नहाओ अंदर तीर्थ है अपने सारिया नालों वड्डा तीर्थ महाराज कहने कि अंदरले तीर्थ उत्ते इशनान करो जे अंदरले तीर्थ उत्ते नहाउणा है तां इह सब तों वड्डी पवित्रता मन्नी जांदी है साजन सहज मिले गुण गह अंक समानिया कहने मैं पहला गुणा नूं गह ग्रहण कीता गुण कट्ठे कीते पहला अपने अंदर मैं गुणी बनना है भावे किसी का सोना पिया मैं हाथ नहीं लाना बगाना रूप नहीं देखना मैं चोरी नहीं करनी मैनू सारे मौके दऊगा रब पुठे काम कर दे मैं नहीं करना मैं सिख मैं अपने असूलों का पक्का लख कोई मेरे सामने कुछ भी करी जाता मैं डोलना नहीं बस वह गुण ने जात सत संतोख दया लख कोई कही जावे तो पुठा कम कर नहीं मैं सिख मेरा गुरु मैनू देखदा हर वक्त महाराज कहने जदों तुसी आओ गुणवान बन गए गुण गए तो अंक समानिया तो ओदे अकाल पुरख दे विच ही समा जाओगे ओदी गोद विच ही समा जाओगे साजन सहज मिले इओ साजन जी तो सहज ही मिल पैंदे ने सो जिवें रेबा नामे लड़की ने छोटे छोटे कतूरिया नूं पानी पियाया सी खूही दे विचों कढ़ के अपने सिर दे वाल पट पट के रस्सी बना के मक्का उहदी ज़ियारत वास्ते 60 को चल के आया सी एक गुण सी उहदे च दया चुणक ऋषि कोल आया सी परमेशर उहदे सी संतोख जिथे शुभ गुण एक भी आ जावे उत्थे कहिंदे मैं आप आ जाना एक गुण पैदा कर लो आप तो छोटे तो गलती हो जाए उन्हों माफ कर दो इन्हू कहने छिमा ये इको ही गुण करके परमात्मा मिल पैंदे ने क्योंकि छिमा करना ही उहदा अपना गुण है वह आपां नू रोज छिमा करता है हर रोज इस करके आपां भी छिमा करिए दया करिए जात रखिए संतोख रखिए ये सारे शुभ गुण कहने हौली हौली इकट्ठे कर ले जदों तां उस वक्त वाहिगुरु सहजे ही मिल पैंदे ने प्रीतम गुण अंके सुन प्रभ बंके तुद भावा सरनामा हे अकाल पुरख मेरे हिरदे च वसन वाले वाहेगुरु हे सुंदर परमेश्वर सुनना करो मेरी बेनती कि तुद भावा जे तुहानू भावा तां सरनामा तां मैं साध संगत रूपी सरोवर विच जाके बैठ के शब्द दी विचार करन दा टुब्बा लावा ਕਿਉਂਕਿ ਇਹੀ ਜਿਹੜਾ ਹੁਣ ਆਪਾਂ ਸੰਗਤ ਵਿੱਚ ਬੈਠੇ ਹਾਂ, ਜਿਹੜੀਆਂ ਪੰਕਤੀਆਂ ਪਹਿਲਾਂ ਕਹਿ ਲਈਆਂ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ, ਤਾਂਹੀਓ ਸਤਿਗੁਰੂ ਨੇ ਕਿਹਾ ਸੁਣ ਹਰ ਕਥਾ ਉਤਾਰੀ ਮੈਲ, ਮਹਾਂ ਪੁਨੀਤ ਭਏ ਸੁਖ ਸੈਲ। ਉਹ ਇੱਥੇ ਹੀ ਤੀਰਥ ਹੈ, ਗੰਗਾ ਜਮਨਾ ਸਰਸਤੀ ਤ੍ਰਿਵੇਣੀ ਬਣ ਜਾਂਦੀ ਹੈ। ਆਪ ਬਚਨ ਕਰਦੇ ਨੇ ਹੁਣ ਸਤਿਗੁਰੂ ਮਹਾਰਾਜ, ਗੰਗ ਜਮਨ ਤੈ ਬੇਣੀ ਸੰਗਮ ਸਾਤ ਸਮੁੰਦ ਸਮਾਵਾਂ। ਲੋਕਾਂ ਨੇ ਸੱਤਾਂ ਸਮੁੰਦਰਾਂ ਦਾ ਇਸ਼ਨਾਨ ਬੜਾ ਵੱਡਾ ਮੰਨਿਆ ਹੈ। ਮਾਘ ਦਾ ਮਹੀਨਾ ਜੋ ਹੈ, ਮਾਘ ਦੇ ਮਹੀਨੇ ਲੋਕ ਚੰਗਾ ਮੰਨਦੇ ਨੇ ਨਹਾਉਣਾ, ਮਾਘੀ ਵਾਲੇ ਦਿਨ। ਸੋ ਮਹਾਰਾਜ ਕਹਿੰਦੇ ਜਿਹੜੀ ਗੰਗਾ ਹੈ, ਜਮਨਾ ਹੈ, ਸਰਸਤੀ ਹੈ, ਜਿੱਥੇ ਤਿੰਨ ਇਕੱਠੀਆਂ ਹੁੰਦੀਆਂ ਨੇ ਉੱਥੇ ਤ੍ਰਿਵੇਣੀ ਬਣ ਜਾਂਦੀ ਹੈ, ਜਿੱਥੇ ਇਹਨਾਂ ਦਾ ਸੰਗਮ ਹੁੰਦਾ ਹੈ। ਸਾਤ ਸਮੁੰਦ ਸਮਾਵਾਂ, ਗੰਗ ਜਮਨ ਹੁਣ ਆਖਿਆ ਆਇਆ ਤੈ ਹੈ, ਤੈ ਕਿੱਥੇ? ਉੱਥੇ ਸੰਗਤ ਵਿੱਚ। ਮਹਾਰਾਜ ਕਹਿੰਦੇ ਇਹ ਸੰਗਤ ਵਿੱਚ ਹੀ ਗੰਗਾ ਹੈ, ਇੱਥੇ ਹੀ ਜਮਨਾ ਹੈ, ਇੱਥੇ ਹੀ ਸਰਸਤੀ ਹੈ, ਇੱਥੇ ਹੀ ਸੱਤਾਂ ਸਮੁੰਦਰਾਂ ਦਾ ਇਸ਼ਨਾਨ ਹੈ, ਇੱਥੇ ਹੀ ਟਾਹ ਤੀਰਥਾਂ ਦਾ। ਕਿਉਂ? ਜਦੋਂ ਸੰਗਤ ਜੁੜ ਮਿਲ ਬੈਠਦੀ ਹੈ ਗੁਰਾਂ ਦੀ ਹਜ਼ੂਰੀ ਵਿੱਚ, ਉਦੋਂ ਸਾਰੇ ਜਾਣੇ ਇਹ ਮੱਥਾ ਟੇਕਣ ਆਉਂਦੇ ਨੇ ਇੱਥੇ। ਗੰਗਾ ਵੀ ਆਉਂਦੀ ਹੈ, ਜਮਨਾ ਵੀ ਆਉਂਦੀ, ਸਰਸਤੀ ਵੀ ਆਉਂਦੀ ਹੈ, ਸੱਤੇ ਸਮੁੰਦਰ ਵੀ ਮੱਥਾ ਟੇਕਣ ਆਉਂਦੇ ਰੂਪ ਧਾਰਨ ਕਰਕੇ। ਤੁਸੀਂ ਇਹ ਨਾ ਸਮਝੋ ਕਿ ਇਹ ਗੁਰੂ ਗ੍ਰੰਥ ਸਾਹਿਬ ਕੋਲ ਸਿਰਫ ਆਪਾਂ ਹੀ ਆਉਣੇ, ਇਹ ਤਿੰਨਾਂ ਲੋਕਾਂ ਦੇ ਮਾਲਕ ਨੇ, ਇਸ ਕਰਕੇ ਇਹਨਾਂ ਨੂੰ ਸਾਰੇ ਹੀ ਮੱਥਾ ਟੇਕਦੇ ਨੇ, ਇਕੱਲੇ ਆਪਾਂ ਹੀ ਨਹੀਂ ਟੇਕਦੇ। ਜਦੋਂ ਆਪਾਂ ਇੱਥੇ ਬੈਠੇ ਹਾਂ ਤਾਂ ਆਪਾਂ ਨੂੰ ਸਾਰੇ ਹੀ ਫਲ ਮਿਲ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਸਾਰਾ ਕੁਝ ਸੰਗਤ ਵਿੱਚ ਹੀ ਹੈ, ਸਾਧ ਸੰਗਤ ਵਿੱਚ ਪ੍ਰਤੱਖ ਵੀ ਇਹ ਚੀਜ਼ਾਂ ਨੇ, ਅਤੇ ਬੈਠਣ ਕਰਕੇ ਉਹ ਫਲ ਵੀ ਮਿਲ ਜਾਂਦਾ। ਬੈਠਣ ਕਰਕੇ ਸਾਡੇ ਅੰਦਰਲੇ ਹਿਰਦੇ ਚ ਤੀਰਥ, ਜਿਹੜਾ ਅੰਦਰਲਾ ਤੀਰਥ ਆ, ਉੱਥੇ ਇਸ਼ਨਾਨ ਹੋ ਜਾਂਦਾ। ਸੱਚ ਤਾਂ ਪਰ ਜਾਣੀ ਹੈ, ਗੁਰੂ ਨਾਨਕ ਦੇਵ ਜੀ ਕਹਿੰਦੇ ਸੱਚ ਨੂੰ ਤਾਂ ਵਿਸ਼ੇਸ਼ ਕਰਕੇ ਜਾਣਿਆ ਜਾ ਸਕਦਾ ਹੈ ਜੇ ਅੰਦਰਲੇ ਤੀਰਥ ਉੱਤੇ ਇਸ਼ਨਾਨ ਕਰੇ। ਇਸ ਕਰਕੇ ਇੱਥੇ ਵੀ ਇਸ਼ਨਾਨ ਦਾ ਹੀ ਮਹਾਤਮ ਦੱਸਦੇ ਨੇ ਕਿ ਸਾਰਾ ਮਹਾਤਮ ਇੱਥੇ ਹੀ ਪਿਆ ਹੈ। ਹੋਰ ਵੀ ਦੱਸਦੇ ਨੇ, ਪੁੰਨ ਦਾਨ ਪੂਜਾ ਪਰਮੇਸ਼ਵਰ ਯੁਗ ਯੁਗ ਏਕੋ ਜਾਤਾ, ਜਿਨ੍ਹਾਂ ਨੇ ਯੁਗਾਂ ਯੁਗੰਤਰਾਂ ਵਿੱਚ ਇੱਕ ਵਾਹਿਗੁਰੂ ਨੂੰ ਜਾਣ ਲਿਆ ਕਿ ਹੁਣ ਵੀ ਉਹ ਹੈ, ਤ੍ਰੇਤੇ ਵਿੱਚ ਵੀ ਸੀ, ਦੁਆਪਰ ਵਿੱਚ ਵੀ ਸੀ, ਸਤਯੁਗ ਵਿੱਚ ਵੀ ਉਹੀ ਸੀ, ਜਿਨ੍ਹਾਂ ਨੇ ਇੰਨਾ ਜਾਣ ਲਿਆ ਕਿ ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਜਿਨ੍ਹਾਂ ਨੇ ਇੰਨਾ ਜਾਣ ਲਿਆ ਕਿ ਆਦ ਅਨੀਲ ਅਨਾਦ ਅਨਾਹਤ, ਯੁਗ ਯੁਗ ਏਕੋ ਵੇਸ। ਮਹਾਰਾਜ ਕਹਿੰਦੇ ਉਹਨੂੰ ਪੁੰਨ ਲੱਗ ਗਏ ਸਾਰੇ, ਉਹਦੇ ਸਾਰੇ ਦਾਨ ਵੀ ਹੋ ਗਏ, ਉਹਦੀ ਪੂਜਾ ਵੀ ਹੋ ਗਈ, ਜਿਹਨੇ ਰੱਬ ਨੂੰ ਜਾਣ ਲਿਆ ਕਿ ਸਰਬ ਵਿਆਪਕ ਹਰ ਯੁੱਗ ਵਿੱਚ ਹਰ ਸਮੇਂ ਵਿੱਚ ਉਹ ਹੈ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ, ਸਿਮਰੰਤ ਸੰਤ ਸਰਬੱਤਰ ਰਮਣੰ ਨਾਨਕ ਅਭਿਨਾਸਨ ਜਗਦੀਸ਼ਰ ਹੈ। ਇਸ ਕਰਕੇ ਉਸ ਵਿਅਕਤੀ ਨੂੰ ਤਾਂ ਸਾਰੇ ਹੀ ਪੁੰਨ ਲੱਗ ਜਾਂਦੇ ਨੇ ਜਿਹੜਾ ਕਹਿੰਦਾ ਕਿ ਵਾਹਿਗੁਰੂ ਸਾਰਿਆਂ ਕਾਲਾਂ ਵਿੱਚ ਹੈ। ਕਹਿੰਦੇ ਇਹ ਬੜੀ ਵੱਡੀ ਗੱਲ ਹੈ, ਤਾਂਹੀਓ ਆਪਾਂ ਨਾਲ ਕਹਿੰਦੇ ਆ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇਹ ਉਹਨੂੰ ਜਾਣਨਾ ਹੈ ਕਿ ਆਦ ਤੋਂ ਹੀ ਸੱਚ ਰੂਪ ਹੈ, ਯੁੱਗਾਂ ਦੇ ਸ਼ੁਰੂ ਵਿੱਚ ਵੀ ਉਹ ਸੱਚ ਸੀ, ਉਹ ਹੁਣ ਵੀ ਸੱਚ ਰੂਪ ਹੈ, ਉਹ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਰੂਪ ਰਹੇਗਾ। ਇਹੀ ਸਾਰਿਆਂ ਨਾਲੋਂ ਵੱਡੀ ਗੱਲ ਹੈ। ਇਸੇ ਵਿੱਚ ਹੀ ਸਾਰੇ ਪੁੰਨ ਦਾਨ ਪੂਜਾ ਪਰਮੇਸ਼ਰ ਯੁੱਗ ਯੁੱਗ ਏਕੋ ਜਾਤਾ। ਨਾਨਕ ਮਾਘ ਮਹਾਰਸ ਹਰ ਜਪ ਅੜਸਠ ਤੀਰਥ ਨਾਤਾ। ਮਹਾਰਾਜ ਸੱਚੇ ਪਾਤਸ਼ਾਹ ਮਾਘ ਦੇ ਮਹੀਨੇ ਦੁਆਰਾ ਫਰਮਾਉਂਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਿ ਜਿਨ੍ਹਾਂ ਨੇ ਮਹਾਰਸ ਲਿਆ ਹੈ ਨਾ ਨਾਮ ਦਾ, ਹਰੀ ਦਾ ਜਾਪ ਕਰਕੇ, ਕਹਿੰਦੇ ਅਠਾਹਠ ਤੀਰਥ ਕੀ ਚੀਜ਼ ਹੈ? ਅਠਾਹਠ ਤੀਰਥ ਉਹਨਾਂ ਦਾ ਇਸ਼ਨਾਨ ਕਰਾ ਜਾ। ਤੁਸੀਂ ਸੰਕਲਪ ਕਰ ਲਓ ਜੇ ਬਣ ਜੇ ਤਾਂ, ਅੱਬਲ ਤੇ ਹੁਣ ਹੋਣਾ ਹੀ ਨਹੀਂ ਚਾਹੀਦਾ ਸੰਕਲਪ। ਬਹੁਤ ਉੱਚੀ ਅਵਸਥਾ ਤੇ ਜਾ ਕੇ ਕੋਈ ਥੱਲੇ ਕਿਉਂ ਡਿੱਗੂਗਾ? ਬਹੁਤ ਵੱਡੀ ਪੋਸਟ ਉੱਤੇ ਜਾ ਕੇ ਕੋਈ ਮਾੜੀ ਮੋਟੀ ਪੋਸਟ ਲੈਣਾ ਕਿਉਂ ਚਾਹੂਗਾ? ਜਦ ਅਸੀਂ ਸਾਰਿਆਂ ਤੋਂ ਉੱਪਰ ਬੈਠੇ ਹਾਂ, ਇਹਦੇ ਉੱਤੇ ਸੰਗਤ ਤੋਂ ਉੱਤੇ ਹੋਰ ਕੁਛ ਵੀ ਨਹੀਂ। ਐਵੇਂ ਸੰਕਲਪ ਕਰੀਏ ਮੈਂ ਠਾਹਠ ਤੀਰਥ ਆਉਣੇ, ਤਾਂ ਪੁਰਾਣੇ ਲੋਕਾਂ ਦੇ ਮਨ ਦੇ ਵਹਿਮ ਸੀ, ਜਿਵੇਂ ਪੂਰਵ ਰਾਜਾ ਸੀ, ਬੜਾ ਭਗਤ ਸੀ ਪਰਮੇਸ਼ਰ ਦਾ, ਸੰਕਲਪ ਕਰ ਲਿਆ ਕਿ ਠਾਹਠ ਤੀਰਥਾਂ ਤੇ ਨਹਾਉਣ ਜਾਣਾ, ਤਿਆਰੀ ਕਰ ਲਈ, ਰਥ ਪੀੜ ਲਏ, ਸਮਾਨ ਇਕੱਠਾ ਕਰ ਲਿਆ। ਰਾਤ ਨੂੰ 12 ਵਜੇ ਉੱਠਦਾ ਸੀ ਉਹ, ਜਦੋਂ 12 ਵਜੇ ਰਾਤ ਨੂੰ ਉੱਠਿਆ, ਪਰਮੇਸ਼ਰ ਕਹਿੰਦੇ ਪੂਰਵ ਤੂੰ 68 ਤੀਰਥਾਂ ਤੇ ਜਾਣ ਦਾ ਸੰਕਲਪ ਕੀਤਾ, ਤਿਆਰੀ ਕਰੀ ਫਿਰਦਾ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਜੇ 68 ਤੀਰਥ ਇੱਥੇ ਨਵਾ ਜਾਣ ਤੈਨੂੰ ਫੇਰ ਤਾਂ ਨੀ ਜਾਂਦਾ? ਕਹਿੰਦੇ ਮਹਾਰਾਜ ਫੇਰ ਮੈਂ ਕੀ ਲੈਣ ਜਾਣਾ? ਕਹਿੰਦੇ ਚੰਗਾ ਵਸਤਰ ਉਤਾਰ, ਨਾਮ ਕਰਕੇ ਤੀਰਥ ਤੈਨੂੰ ਇਸ਼ਨਾਨ ਕਰਾਉਣਗੇ। ਜਿੱਥੇ ਕੋਈ ਨਾਮ ਜਪਦਾ ਤੀਰਥ, ਉੱਥੇ ਖੁਦ ਚੱਲ ਕੇ ਹੀ ਆ ਜਾਂਦੇ ਨੇ, ਉੱਥੇ ਸਾਰੀਆਂ ਗੰਗਾ ਜਮਨਾ ਸਰਸਤੀ